ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਪਿਆਰੇ ਦਾ ਪਿਆਰਾ, ਉਸਦਾ ਅਗਲਾ ਹਿੱਸਾ ਉਹ ਪਿਆਰ ਨਾਲ ਸਰਵਣ ਕਰੀਏ ਜੀ। ਇੱਕ ਦਿਹਾੜੇ ਮੈਂ ਇਸੇ ਤਰ੍ਹਾਂ ਇਸ ਸੁੱਖ ਵਿੱਚ ਸਾਂ, ਜਿਸ ਨੂੰ ਮੈਂ ਸਮਝਦੀ ਨਹੀਂ ਸਾਂ ਜੋ ਇਹ ਕੀ ਹੈ। ਮੈਨੂੰ ਅੰਮੀ ਦੀ ਗੱਲ ਦੀ ਸੋਚ ਫੁਰ ਪਈ, ਮੇਰੇ ਅੰਦਰ ਚਾਹ ਹੋਈ ਜੋ ਹੈ ਪਿਆਰੇ ਦੇ ਪਿਆਰੇ, ਜਿਸ ਦੀ ਯਾਦ ਵਿੱਚ ਮੈਂ ਸੁਖੀ ਹਾਂ। ਮੇਰੀ ਮਾਂ ਨੂੰ ਮੇਰਾ ਇੱਕ ਵੀਰ ਭੇਜ ਦਿਓ ਜੋ ਉਹ ਵੀ ਸੁਖੀ ਹੋ ਜਾਵੇ। ਤੂੰ ਜੋ ਬ੍ਰਿਛ ਬੂਟਿਆਂ ਵਿੱਚ ਜਿੰਦ ਪਾ ਕੇ ਮੈਨੂੰ ਪਿਆ ਦਿਖਾਲਦਾ ਹੈ ਕਿ ਉਹ ਸਾਰੇ ਤੈਨੂੰ ਚੇਤੇ ਪਏ ਕਰਦੇ ਹਨ, ਕਿਸੇ ਚੰਗੇ ਜੇ ਨੂੰ ਸਾਡੇ ਘਰ ਭੇਜ ਦੇਵੇਂ ਤਾਂ ਤੇਰੇ ਅੱਗੇ ਕੀ ਗੱਲ ਹੋਣੀ ਹੈ। ਮੈਨੂੰ ਪਤਾ ਨਹੀਂ, ਪਰ ਮੇਰੇ ਅੰਦਰ ਪੱਕ ਨਿਸ਼ਚਾ ਸੀ ਕਿ ਮੇਰੀ ਗੱਲ ਪਿਆਰੇ ਦੇ ਪਿਆਰੇ ਨੇ ਸੁਣ ਲਈ ਹੈ ਅਤੇ ਅੱਛਾ ਆਖ ਦਿੱਤਾ ਹੈ। ਅੱਜ ਮੈਂ ਭੱਜੀ ਭੱਜੀ ਘਰ ਆਈ, ਬਾਪੂ ਜੀ ਡਿਊੜੀ ਵਿੱਚ ਖੜ੍ਹੇ ਸਨ। ਮੈਂ ਗਲਵੱਕੜੀ ਪਾ ਲਈ ਅਤੇ ਕੰਨ ਨਾਲ ਮੂੰਹ ਲਾ ਕੇ ਆਖਿਆ, ਬਾਪੂ ਜੀਓ ਜੀਓ ਜੀ, ਵੀਰ ਜੀ ਆਉਂਦੇ ਪਏ ਹਨ। ਪਿਤਾ ਜੀ ਨੇ ਹੈਰਾਨ ਹੋ ਕੇ ਮੇਰੇ ਵੱਲ ਤੱਕਿਆ ਅਤੇ ਕਹਿਣ ਲੱਗੇ, ਕਿਹੜੇ ਲਾਲੀ ਵੀਰ ਜੀ? ਮੈਂ ਆਖਿਆ, ਜਿਹੜੇ ਆ ਕੇ ਤੁਹਾਡੀ ਗੋਦੀ ਮੇਰੇ ਵਾਂਗ ਖੇਡਣਗੇ ਅਤੇ ਤੁਹਾਨੂੰ ਸੁਖੀ ਕਰਨਗੇ। ਇਹ ਸੁਣ ਕੇ ਉਹ ਸਮਝ ਗਏ ਕਿ ਮੈਂ ਕੋਈ ਵਹਿਮ ਦੀ ਗੱਲ ਪਈ ਕਰਦੀ ਹਾਂ, ਪਰ ਮੇਰੇ ਵਹਿਮ 'ਤੇ ਹੀ ਮੈਨੂੰ ਲਾਡ ਕਰਦੇ ਅੰਦਰ ਲੈ ਆਏ। ਮੈਂ ਭੱਜ ਕੇ ਮਾਂ ਨੂੰ ਵੀ ਗਲਵੱਕੜੀ ਪਾਈ ਅਤੇ ਆਖਿਆ, ਅਮੀਏ ਰਾਜ਼ੀ ਹੋ, ਵੀਰ ਜੀ ਪਏ ਆਉਂਦੇ ਹਨ। ਉਹ ਵੀ ਹੈਰਾਨ ਹੋ ਕੇ ਤੱਕਣ ਲੱਗ ਪਈ। ਬਾਪੂ ਜੀ ਹੱਸ ਪਏ, ਪਰ ਮੈਂ ਆਪਣੇ ਸੁਭਾਅ ਮੁਜਬ ਜ਼ੋਰ ਨਾਲ ਗਿੱਧਾ ਪਾ ਕੇ ਆਖਿਆ, ਤੁਸਾਂ ਵੇਖ ਲੈਣਾ, ਜੋ ਮੈਂ ਕਿਹਾ ਹੈ ਸੱਚ ਹੋ ਜਾਣਾ ਹੈ। ਮੇਰੇ ਪਿਆਰੇ ਦੇ ਪਿਆਰੇ ਨੇ ਮੈਨੂੰ ਹੱਛਾ ਆਖ ਦਿੱਤਾ ਹੈ। ਇਸ ਵੇਲੇ ਕੁਛ ਹਾਸੇ ਅਤੇ ਕੁਛ ਉਦਾਸੀ ਜਿਹੀ ਨੇ ਦੋਹਾਂ ਨੂੰ ਅਚਰਜ ਅਤੇ ਕੁਛ ਖੁਸ਼ ਕਰ ਦਿੱਤਾ, ਪਰ ਮੈਂ ਆਪਣੇ ਅੰਦਰ ਖੁਸ਼ੀ ਸਾਂ। ਜੋ ਮੈਂ ਤੁਹਾਨੂੰ ਦੱਸਿਆ ਹੈ ਉਹ ਲਹਿਰਾ ਤਾਂ ਮੇਰੇ ਅੰਦਰ ਵਸਦਾ ਸੀ, ਪਰ ਜੋ ਪਿਆਰੇ ਦੀ ਯਾਦ ਸੀ, ਇਸ ਯਾਦ ਵਿੱਚ ਹੁਣ ਇੱਕ ਹੋਰ ਬਰਕਤ ਪੈ ਗਈ ਸੀ ਕਿ ਪਿਆਰੇ ਦਾ ਪਿਆਰਾ ਮੈਨੂੰ ਕੋਲੇ ਲੱਗਦਾ ਰਹਿੰਦਾ ਸੀ। ਕਦੇ ਕਦੇ ਮੈਂ ਤ੍ਰਭਕ ਕੇ ਤੱਕਿਆ ਕਰਾਂ ਜਿਵੇਂ ਉਹ ਆ ਗਏ, ਜਾਂ ਐਂ ਕਿ ਮੇਰੀ ਧੌਣ ਦੇ ਓਲੇ ਖੜ੍ਹੇ ਹਨ। ਕਦੇ ਐਂ ਲੱਗਿਆ ਕਰੇ ਕਿ ਸੀਸ 'ਤੇ ਬੈਠੇ ਹਨ, ਦਿਸਦੇ ਨਹੀਂ ਪਰ ਹਨ ਮੇਰੇ ਨਾਲ। ਕਦੇ ਕਦੇ ਐਂ ਲੱਗਿਆ ਕਰੇ ਕਿ ਉਹ ਮੈਨੂੰ ਪਿਆਰ ਕਰਦੇ ਹਨ। ਮੈਂ ਤਦੋਂ ਕੰਮ ਜਾਇਆ ਕਰਾਂ ਅਤੇ ਸੋਚਿਆ ਕਰਾਂ ਕਿ ਮੈਂ ਤਾਂ ਇਹਨਾਂ ਦੇ ਪਿਆਰੇ ਨੂੰ ਮਾਰਿਆ ਹੈ, ਇਹ ਮੈਨੂੰ ਕਿਉਂ ਪਿਆਰ ਕਰਦੇ ਲੱਗਦੇ ਹਨ। ਪਰ ਇਹਨਾਂ ਕਦੇ ਕਦਾਈ ਦੀਆਂ ਸੋਚਾਂ ਨੇ ਹੁਣ ਮੇਰੇ ਸਵਾਦ ਉੱਤੇ ਬਲ ਨਾ ਪਾਇਆ, ਔਰ ਮੇਰਾ ਇਹ ਸਵਾਦ ਅਖੀਰ ਪੱਕ ਗਿਆ ਕਿ ਪਿਆਰੇ ਦਾ ਪਿਆਰਾ, ਜਿਸ ਦੇ ਕਿਸੇ ਥਾਂ ਹੋਣ ਦਾ ਪਤਾ ਪਿਆਰਾ ਦੇ ਗਿਆ ਸੀ, ਉਹ ਹੈ ਅਤੇ ਜ਼ਰੂਰ ਹੈ। ਅਤੇ ਉਹ ਪਿਆਰਾ ਜੋ ਸਭ ਤੋਂ ਚੰਗਾ ਅਤੇ ਉੱਚਾ ਸੀ, ਸੱਚਾ ਸੀ, ਉਹ ਸੱਚ ਆਖ ਗਿਆ ਹੈ। ਪਿਆਰੇ ਦਾ ਪਿਆਰਾ ਹੈ, ਜ਼ਰੂਰ ਹੈ, ਅਤੇ ਮੇਰੇ ਅੰਦਰੋਂ ਇਹ ਲਹਿਰੇ ਜੋ ਹੁਣ ਉੱਠਦੇ ਹਨ ਕਿ ਉਹ ਮੇਰੇ ਨਾਲ ਹੈ, ਸੱਚਮੁੱਚ ਉਹ ਮੇਰੇ ਨਾਲ ਹੈ। ਜਦ ਮੇਰੇ ਲੂੰ ਉਸਨੂੰ ਚੇਤੇ ਪਏ ਕਰਦੇ ਹਨ, ਵਣ ਤਿਣ ਪਰਬਤ ਆਕਾਸ਼ ਪਤਾਲ ਸਾਰੇ ਪਏ ਚੇਤੇ ਕਰਦੇ ਹਨ, ਤਾਂ ਉਹ ਜ਼ਰੂਰ ਬਿਨਾਂ ਦਿਸੇ ਕੋਲ ਹੋ ਸਕਦਾ ਹੈ, ਔਰ ਉਹ ਮੇਰੇ ਕੋਲ ਹੈ। ਫਿਰ ਪਿਆ ਸਵਾਦ ਆਵੇ ਅਤੇ ਐਂ ਲੱਗੇ ਜੋ ਮੈਨੂੰ ਪਿਆਰੇ ਦਾ ਪਿਆਰਾ ਪਿਆਰ ਪਿਆ ਕਰਦਾ ਹੈ। ਆਪੇ ਸਵਾਦ ਆਵੇ, ਆਪੇ ਸਵਾਦ ਵਿੱਚੋਂ ਪਿਆਰ ਦੀ ਲਪਟ ਪਈ ਵੱਜੇ। ਇੱਕ ਦਿਨ ਤਾਂ ਇਸੇ ਜੰਗਲ ਵਿੱਚ ਇਸੇ ਮੱਠ ਦੀ ਇਕੱਲੀ ਥਾਂ ਵਿੱਚ ਬੈਠਿਆਂ ਮੇਰੇ ਜੀ ਨੇ ਕਿਹਾ, ਉਹ ਤਾਂ ਜਿਕੂ ਮੈਂ ਇਸ ਮੱਠ ਵਿੱਚ ਵਸਦੀ ਹਾਂ ਉਹ ਮੇਰੇ ਸਰੀਰ ਵਿੱਚ ਆ ਵਸੇ ਹਨ। ਗੱਲ ਕੀ ਦਿਨ ਲੰਘਦੇ ਗਏ, ਮੇਰਾ ਸਵਾਦ ਪਿਆਰੇ ਦੀ ਯਾਦ ਤੇ ਉਸ ਵੱਲੋਂ ਪਿਆਰ, ਤੇ ਕਦੇ ਮੇਰਾ ਆ ਮੁਹਾਰੇ ਹੱਸ ਪੈਣਾ, ਕਦੇ ਆ ਮੁਹਾਰੇ ਰੋ ਪੈਣਾ, ਪਰ ਰਹਿਣਾ ਸਦਾ ਇਹਨਾਂ ਹੀ ਧੁਨਾਂ ਵਿੱਚ ਇੱਕ ਸੁਭਾਅ ਹੋ ਗਿਆ। ਵਰਾ ਕੋ ਹੋਰ ਲੰਘ ਗਿਆ, ਸਾਡੇ ਘਰ ਸੱਚੀ ਮੁੱਚੀ ਇੱਕ ਵੀਰ ਜੀ ਆ ਗਏ। ਵੀਰ ਜੀ ਦੇ ਆਉਣ ਨੇ ਮਾਪਿਆਂ ਦੇ ਜੀ ਵਿੱਚੋਂ ਮੇਰੇ ਵਹਿਮਣ ਹੋਣ ਦਾ ਡਰ ਦੂਰ ਕਰ ਦਿੱਤਾ, ਸਗੋਂ ਹੁਣ ਉਹਨਾਂ ਨੂੰ ਮੇਰੇ ਨਾਲ ਇੱਕ ਹੋਰ ਤਰ੍ਹਾਂ ਦਾ ਪਿਆਰ ਹੋ ਗਿਆ। ਬਾਪੂ ਜੀ ਇੱਕ ਦਿਨ ਆਖਣ ਲੱਗੇ, ਕਾਕੀ ਤਾਂ ਦੇਵੀ ਹੋ ਗਈ ਜਾਪਦੀ ਹੈ, ਇਸ ਦਾ ਅਦਬ ਕਰਨਾ ਚਾਹੀਏ, ਪਰ ਮੈਨੂੰ ਉਹਨਾਂ ਦੇ ਅਦਬ ਕਰਨ ਵਿੱਚ ਸਵਾਦ ਨਾ ਆਵੇ। ਮੈਂ ਆਖਿਆ, ਮੈਨੂੰ ਉਸੇ ਤਰ੍ਹਾਂ ਲਾਡ ਲਡਾਇਆ ਕਰੋ, ਮੈਨੂੰ ਤੁਹਾਡੇ ਅਦਬ ਵਿੱਚ ਸਵਾਦ ਨਹੀਂ ਆਉਂਦਾ। ਵੀਰ ਜੀ ਦਾ ਰੰਗ ਰੂਪ ਡਾਢਾ ਸੋਹਣਾ ਸੀ ਤੇ ਅੱਖਾਂ ਤਾਂ ਨਿਰੀਆਂ ਮੇਰੇ ਹੱਥੀਂ ਮਾਰੇ ਹੋਏ ਪਿਆਰੇ ਵਰਗੀਆਂ ਸਨ। ਮੈਂ ਵੀਰ ਜੀ ਨੂੰ ਬਹੁਤ ਲਡਿਆਉਂਦੀ ਸਾਂ, ਕਈ ਵੇਰ ਇਸੇ ਮੱਠ ਵਿੱਚ ਲਿਆ ਕੇ ਪਾ ਦਿੰਦੀ ਤੇ ਲੰਮੇ ਪਏ ਦੀਆਂ ਅੱਖਾਂ ਨੂੰ ਵੇਖ ਵੇਖ ਕੇ ਆਖਦੀ, ਇਸੇ ਥਾਂ ਤੇ ਹੀ ਮੈਂ ਮੂਰਖ ਨੇ ਤੀਰ ਨਾਲ ਵਿੰਨ ਕੇ ਇਹ ਨੇਤਰ ਡਿੱਠੇ ਸਨ, ਇਸੇ ਥਾਂ ਤੇ ਇਹ ਨੇਤਰ ਮੈਨੂੰ ਖੇਡਦੇ ਤੇ ਹੱਸਦੇ ਫਿਰ ਦਿਸ ਪਏ ਹਨ। ਇਹ ਨੈਣੋ, ਤੁਸੀਂ ਉਹ ਹੋ ਜਿਨ੍ਹਾਂ ਨੂੰ ਮੈਂ ਬੰਦ ਕੀਤਾ ਸੀ ਤੇ ਫਿਰ ਮੇਰੀ ਅਰਜ਼ੋਈ ਤੇ ਆ ਖੁੱਲੇ ਹੋ, ਜਾਂ ਤੁਸੀਂ ਉਹਨਾਂ ਨੈਣਾਂ ਵਰਗੇ ਹੋ। ਕਿਵੇਂ ਵੀ ਹੋਵੇ, ਹੁਣ ਤੁਸੀਂ ਮੇਰੇ ਵੱਲ ਲਾਡ ਨਾਲ ਤੱਕਦੇ ਹੋ, ਮੈਨੂੰ ਵੇਖ ਕੇ ਖਿੜਦੇ ਤੇ ਹੱਸਦੇ ਹੋ ਤੇ ਮੈਨੂੰ ਪਿਆਰ ਕਰਦੇ, ਮੇਰੀ ਮਾਂ ਤੇ ਪਿਓ ਦੀਆਂ ਆਂਦਰਾਂ ਠਾਰਦੇ ਹੋ। ਹੇ ਨੈਣੋ, ਤੁਸੀਂ ਧੰਨ ਹੋ। ਦੁਨੀਆ ਮਤਲਬ ਦੀ ਮੈਂ ਪਿੱਛੋਂ ਸਮਝਿਆ, ਤਦੋਂ ਮੈਂ ਨਹੀਂ ਸਾਂ ਇਹ ਗੱਲ ਸਮਝਦੀ, ਪਰ ਉਦੋਂ ਵੀਰ ਜੀ ਦੇ ਆਉਣ ਦੀ ਹੋਰ ਇੱਕ ਖੁਸ਼ੀ ਮੈਨੂੰ ਹੋਈ। ਵੀਰ ਜੀ ਦੇ ਆਉਣ ਤੋਂ ਪਹਿਲਾਂ ਮੇਰੇ ਮਾਪੇ ਮੇਰੇ ਪਿਆਰ ਨੂੰ ਜੋ ਅਣਡਿੱਠੇ ਪਿਆਰੇ ਨਾਲ ਲੱਗ ਪਿਆ ਸੀ, ਖੁਸ਼ੀ ਨਾਲ ਨਹੀਂ ਵੇਖਦੇ ਸਨ। ਉਹ ਮੇਰੇ ਪਿਆਰੇ ਨੂੰ ਮੰਗਤਾ ਸਾਧ ਤੇ ਉਸਦੇ ਪਿਆਰੇ ਨੂੰ ਕੋਈ ਹੋਰ ਉਹ ਜਿਹਾ ਸਮਝਦੇ ਸਨ ਅਤੇ ਚਾਹੁੰਦੇ ਸਨ ਜੋ ਮੈਂ ਕਿਵੇਂ ਇਸ ਫੇਰ ਵਿੱਚੋਂ ਨਿਕਲ ਆਵਾਂ। ਪਰ ਮੇਰੇ ਦਿਲ ਟੁੱਟਣ ਤੋਂ ਡਰਦੇ, ਨਾ ਮੈਨੂੰ ਜ਼ੋਰ ਦੇ ਕੇ ਸਮਝਾਉਂਦੇ ਸਨ, ਨਾ ਦਾਬਾ ਦੇ ਕੇ ਹੋੜਦੇ ਸਨ। ਉਹਨਾਂ ਦੇ ਜੀ ਵਿੱਚ ਜੋ ਮੇਰੇ ਨਾਲ ਅਟੁੱਟ ਪਿਆਰ ਸੀ, ਉਹ ਇੱਕ ਰੋਕ ਸੀ, ਨਹੀਂ ਤਾਂ ਉਹ ਮੇਰੀ ਇਹ ਲਗਨ ਡੰਡਿਆਂ ਦੇ ਜ਼ੋਰ ਨਾਲ ਤੋੜ ਸੁੱਟਦੇ। ਹੁਣ ਉਹਨਾਂ ਦੇ ਦਿਲ ਦੀ ਇਹ ਕਿਰਕ ਵੀ ਮਿਟ ਗਈ, ਉਹਨਾਂ ਦੇ ਜੀ ਵਿੱਚ ਵੀ ਪਿਆਰੇ ਦੇ ਪਿਆਰੇ ਦਾ ਕੋਈ ਪਿਆਰ ਉਪਜ ਪਿਆ, ਔਰ ਉਹਨਾਂ ਨੂੰ ਵੀ ਦਰਸ਼ਨ ਦਾ ਚਾਅ ਪੈਦਾ ਹੋ ਗਿਆ। ਉਹਨਾਂ ਦਾ ਜੀ ਮੰਨ ਗਿਆ ਕਿ ਧੀ ਕਿਸੇ ਸਮਰੱਥ ਸ਼ਕਤੀ ਦੀ ਧੁਨ ਵਿੱਚ ਹੈ, ਸ਼ੁਦੈਣ ਨਹੀਂ ਜੋ ਹਾਸੇ ਭਾਣੇ ਗੱਲ ਕਰਦੀ ਵੀਰ ਜੀ ਆ ਗਏ ਵੀਰ ਜੀ ਨੂੰ ਲੈ ਆਉਂਦੀ ਹੈ। ਮੈਂ ਉਹਨਾਂ ਦੇ ਜੀ ਵਿੱਚ ਪਿਆਰੇ ਦਾ ਪਿਆਰ ਡਿੱਠਾ ਤਾਂ ਮੈਨੂੰ ਉਹ ਅੱਗੇ ਤੋਂ ਵੀ ਪਿਆਰੇ ਲੱਗਣ ਲੱਗ ਪਏ। ਮੈਂ ਹੁਣ ਘਰ ਵਿੱਚ ਕੁਛ ਮਾਂ ਕੋਲ ਅਤੇ ਕੁਛ ਵੀਰ ਜੀ ਕੋਲ ਵਧੀਕ ਵੇਲਾ ਲਾਇਆ ਕਰਾਂ, ਕਿਉਂਕਿ ਹੁਣ ਇੱਕ ਹੋਰ ਤਮਾਸ਼ਾ ਹੋ ਗਿਆ ਸੀ। ਪਿਆਰੇ ਦੀ ਯਾਦ ਮੇਰੇ ਅੰਦਰ ਦੇ ਵਿੱਚ ਘਰ ਕਰ ਗਈ ਔਰ ਇਉਂ ਚੰਬੜ ਗਈ ਜਿਕੂ ਵੇਲ ਬੂਟੇ ਨੂੰ ਚੰਬੜ ਜਾਂਦੀ ਹੈ। ਚਾਹੇ ਮੈਂ ਹੱਸਾਂ ਚਾਹੇ ਖੇਡਾਂ, ਆਪੂ ਯਾਦ ਕਰਾਂ ਚਾਹੇ ਨਾ ਕਰਾਂ, ਪਿਆਰੇ ਦੀ ਯਾਦ ਕਿਵੇਂ ਵੀ ਨਹੀਂ ਭੁੱਲਦੀ ਸੀ। ਮੈਂ ਮੱਠ ਵਿੱਚ ਨੈਣ ਮੀਟ ਕੇ ਹੀ ਬੈਠਾਂ ਤਾਂ ਯਾਦ ਸਵਾਦ ਦੇਵੇ, ਨਿਰੀ ਇਹ ਗੱਲ ਨਾ ਰਹੀ, ਸਗੋਂ ਮੈਂ ਜਿਸ ਹਾਲ ਹੋਵਾਂ ਯਾਦ ਨਾ ਭੁੱਲੇ। ਨੀਂਦ ਵੀ ਉਸਨੂੰ ਨਹੀਂ ਭੁਲਾ ਸਕਦੀ ਸੀ। ਹੁਣ ਮੈਂ ਪਿਆਰੇ ਨੂੰ ਹਾਕਾਂ ਨਹੀਂ ਮਾਰਦੀ ਸਾਂ, ਪਰ ਹਾਕਾਂ ਮੈਨੂੰ ਨਹੀਂ ਛੱਡਦੀਆਂ ਸਨ। ਇਸੇ ਰੰਗ ਨੇ ਮੈਨੂੰ ਕੁਛ ਹੋਰ ਸਵਾਦ ਪਾ ਦਿੱਤਾ। ਇੱਕ ਦਿਨ ਅੰਮੀ ਬੋਲੀ, ਕਾਕੀ ਜੇ ਤੇਰੇ ਪਿਆਰੇ ਦਾ ਪਿਆਰਾ ਕਦੇ ਸਾਡੇ ਨਿਭਾਗੇ ਤਪੇ ਵਿੱਚ ਆ ਜਾਵੇ ਤਾਂ ਅਸੀਂ ਵੀ ਜੀਵ ਹੋ ਜਾਈਏ। ਤੇਰਾ ਪਿਆਰਾ ਸੱਚੀ ਮੁੱਚੀ ਕੋਈ ਓਲਿਆ ਸੀ, ਅਸਾਂ ਉਸਦੀ ਉਸ ਵੇਲੇ ਕਦਰ ਨਾ ਜਾਤੀ, ਤੈਨੂੰ ਵੀ ਉਸਦੀ ਯਾਦ ਵੱਲੋਂ ਹੋੜਦੇ ਹੀ ਰਹੇ। ਪਰ ਹੁਣ ਸੁਰਤ ਆਈ ਹੈ ਕਿ ਅਸੀਂ ਭੁੱਲਦੇ ਰਹੇ ਹਾਂ, ਹੁਣ ਜੀ ਇਹੋ ਤੜਫਦਾ ਹੈ ਕਿ ਉਸ ਤੇਰੇ ਪਿਆਰੇ ਦੇ ਦਰਸ਼ਨ ਹੋਣ, ਤਾਂ ਚਰਨਾਂ ਤੇ ਢਹਿ ਭੁੱਲਾਂ ਬਖਸ਼ਾਈਏ। ਐਂ ਮੇਰੇ ਮਾਪੇ ਵੀ ਮੇਰੀ ਲੱਗ ਰਹੀ ਧੁੰਨ ਦੇ ਉਲਟ ਹੋਣ ਦੀ ਥਾਂ ਸਗੋਂ ਪੱਖੀ ਹੋ ਗਏ। ਹੁਣ ਸਾਡੇ ਘਰ ਵਿੱਚ ਸਾਰਿਆਂ ਨੂੰ ਦਰਸ਼ਨਾਂ ਦੀ ਖਿੱਚ ਪੈਣ ਲੱਗ ਪਈ। ਇੱਕ ਦਿਨ ਮੈਂ ਮਾਂ ਨੂੰ ਇਹ ਗੱਲ ਵੀ ਦੱਸ ਦਿੱਤੀ ਕਿ ਪਿਆਰਾ ਜੇ ਪਰਦੇਸ ਹੋਵੇ ਤਦ ਪਿਆਰ ਕਰਨ ਵਾਲਾ ਕਦੇ ਉਸਨੂੰ ਭੁੱਲ ਨਹੀਂ ਸਕਦਾ, ਤੇ ਇਸ ਯਾਦ ਰੱਖਣ ਵਿੱਚ ਪਿਆਰ ਦਾ ਡਾਢਾ ਸਵਾਦ ਆਉਂਦਾ ਹੈ, ਤੇ ਜੇ ਤੁਸੀਂ ਵੀ ਉਸਨੂੰ ਆਪਣਾ ਪਿਆਰਾ ਮਿੱਥ ਲਓ ਤੇ ਫਿਰ ਉਸਨੂੰ ਯਾਦ ਕਰਿਆ ਕਰੋ ਤਾਂ ਤੁਹਾਨੂੰ ਵੀ ਬੜਾ ਸਵਾਦ ਆਇਆ ਕਰੇ। ਗੱਲ ਕੀ ਇਉਂ ਸੁਣ ਕੇ ਤੇ ਦਿਲ ਵਿੱਚ ਪੁੜ ਗਈ। ਗੱਲ ਨਾਲ ਬਾਪੂ ਜੀ ਤੇ ਮਾਂ ਜੀ ਵੀ ਉਸ ਪਿਆਰੇ ਦੀ ਯਾਦ ਵਿੱਚ ਲੱਗਣ ਲੱਗ ਪਏ। ਵਰਾ ਇੱਕ ਹੋਰ ਜਾਂ ਵਧੀਕ ਸਮਾਂ ਲੰਘ ਗਿਆ। ਮੇਰੇ ਮਨ ਵਿੱਚੋਂ ਹੁਣ ਕਦੇ ਕਦੇ ਆਪ ਮੁਹਾਰੇ ਟੱਪੇ ਨਿਕਲਿਆ ਕਰਨ, ਤੇ ਉਹਨਾਂ ਬੰਨਾਂ ਵਿੱਚ ਜਿਨ੍ਹਾਂ ਵਿੱਚ ਮੈਂ ਕਦੇ ਅੱਲੜ ਤੇ ਅਲੇਲ ਫਿਰਦੀ ਸਾਂ, ਫਿਰ ਜਿਨ੍ਹਾਂ ਵਿੱਚ ਡਾਵਾਂ ਡੋਲ ਤੇ ਰੋਂਦੀ ਫਿਰਦੀ ਆਉਂਦੀ ਸਾਂ, ਹੁਣ ਕਦੇ ਕਦੇ ਕਬੂਤਰਾਂ ਵਾਂਗ ਗੁਟਕਦੀ ਤੇ ਬਬੀਏ ਵਾਂਗੂ ਗਾਉਂਦੀ ਹੱਸਦੀ, ਤੇ ਕਦੀ ਨੈਣਾਂ ਤੋਂ ਪਿਆਰ ਟੇਪੇ ਕੇਰਦੀ ਫਿਰਿਆ ਕਰ। ਇਹ ਮੱਠ ਮੇਰਾ ਇਕਾਂਤੀ ਟਿਕਾਣਾ ਸੀ, ਜਿੱਥੇ ਮੈਂ ਸਾਂਝ ਸਵੇਰੇ ਜ਼ਰੂਰ ਆ ਬੈਠਿਆ ਕਰਦੀ ਸਾਂ। ਹੁਣ ਇੱਥੇ ਕਦੇ ਕਦੇ ਬਾਪੂ ਤੇ ਅੰਮੀ ਜੀ ਵੀ ਆ ਕੇ ਬੈਠਿਆ ਕਰਦੇ ਸਨ। ਇੱਕ ਦਿਨ ਮੈਂ ਤੜਕ ਸਾਰ ਜੋ ਆਈ ਤਾਂ ਦੂਰੋਂ ਮੈਨੂੰ ਗਾਉਣ ਦੀ ਆਵਾਜ਼ ਆਵੇ। ਮੈਂ ਜਾ ਤਾ ਕਿ ਮੇਰੇ ਕੰਨ ਬੋਲਦੇ ਹਨ ਜਾਂ ਬੰਨ ਨੂੰ ਗੀਤਾਂ ਵਾਲੀ ਜੀਵ ਲੱਗ ਗਈ ਹੈ, ਪਰ ਜਾਂ ਮੈਂ ਧਿਆਨ ਦੇ ਕੇ ਸੁਣਿਆ ਤਾਂ ਬੜੀ ਰਸ ਭਰੀ ਸੁਰ ਸੀ ਤੇ ਬੜੀ ਹੀ ਵੈਰਾਗ ਦੀ ਸਦ। ਮੈਂ ਕੁਛ ਬੜੀ ਮਤੀ ਹੋਈ ਤੇ ਪਿਆਰੇ ਦੀ ਸਿੱਕ ਵਿੱਚ ਹੰਝੂ ਕੇਰਦੀ ਆ ਰਹੀ ਸਾਂ। ਇਸ ਸੁਰ ਨੇ ਮੈਨੂੰ ਹਿਲਣ ਜੋਗਾ ਨਾ ਛੱਡਿਆ। ਮੈਂ ਜਿੱਥੇ ਸਾਂ ਉੱਥੇ ਹੀ ਰੇਤੇ ਦੀ ਟਿੱਬੀ ਤੇ ਬਹਿ ਗਈ। ਇਹ ਕੋਈ ਗਾਉਣ ਸੀ, ਕੋਈ ਸਦ ਸੀ ਕਿ ਕਤਲ ਕਰਨ ਦੀ ਛੁਰੀ ਸੀ, ਇਹ ਰਾਗ ਸੀ ਕਿ ਜਿੰਦ ਪਾਉਣ ਵਾਲਾ ਅੰਮ੍ਰਿਤ ਸੀ। ਮੈਂ ਸਵਾਦ ਕੀ ਆਖਾਂ, ਨਾਲੇ ਤਾਂ ਰਸ ਪਰੇ, ਨਾਲੇ ਸਾਰੇ ਲੂੰ ਕੰਬਣ ਚਰਨਾਟ ਛਿੜੇ, ਨਾਲੇ ਵੈਰਾਗ ਪਰੇ, ਫਿਰ ਸਵਾਦ ਆਵੇ। ਤੁੱਕਾਂ ਜੋ ਮੈਂ ਸੁਣੀਆਂ ਤੇ ਜੋ ਮੈਂ ਕਦੇ ਨਾ ਭੁੱਲੀਆਂ ਇਹ ਸਨ, ਏਕ ਨਾ ਭਰੀਆਂ ਗੁਣ ਕਰ ਤੋਵਾਂ, ਮੇਰਾ ਸ਼ਉ ਜਾਗੇ ਹਉ ਨਿਸਪਰ ਸੋਵਾਂ, ਇਉਂ ਕਿਉਂ ਕੰਤ ਪਿਆਰੀ ਹੋਵਾਂ, ਸ਼ਉ ਜਾਗੇ ਹਉ ਨਿਸਪਰ ਸੋਵਾਂ, ਰਹਾਓ ਆਸ ਪਿਆਸੀ ਸੇਜੇ ਆਵਾਂ, ਆਗੇ ਸ਼ਹਿ ਭਾਵਾਂ ਕਿ ਨਾ ਪਾਵਾਂ, ਕਿਆ ਜਾਣਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਰਹਾਓ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ, ਗਇਆ ਸੋ ਜੋਬਨ ਧਨ ਪਛਤਾਨੀ, ਅਜੇ ਸੋ ਜਾਗੋਂ ਆਸ ਪਿਆਸੀ, ਭਈਲੇ ਉਦਾਸੀ ਰਹੋ ਨਿਰਾਸੀ, ਹੋਂ ਮੈਂ ਖੋਏ ਕਰੇ ਸ਼ਿੰਗਾਰ, ਤਉ ਕਾਮਣ ਸੇਜੈ ਰਵੈ ਪਤਾਰ, ਤਉ ਨਾਨਕ ਕੰਤੈ ਮਨ ਪਾਵੈ, ਛੋੜ ਵਡਾਈ ਆਪਣੇ ਖਸਮ ਸਮਾਵੈ, ਰਹਾਉ। ਮੈਂ ਇਸੇ ਰੰਗ ਵਿੱਚ ਬੈਠੀ ਰਹੀ ਤੇ ਸੁਣਦੀ ਰਹੀ। ਮੈਂ ਚਾਹਾਂ ਕਿਵੇਂ ਇਹ ਬੰਦ ਨਾ ਹੋਵੇ, ਪਰ ਅੰਤ ਇਹ ਸੁਰ ਬੰਦ ਹੋ ਗਈ। ਮੇਰਾ ਅੰਦਰਲਾ ਪੰਗਰ ਰਿਹਾ ਸੀ ਤੇ ਨੈਣ ਛਮਾਂ ਛਮ ਬਰਸ ਰਹੇ ਸਨ। ਪਿਆਰੇ ਦੀ ਸੂਰਤ ਅੱਖਾਂ ਅੱਗੇ ਖੜੀ ਸੀ ਤੇ ਮੈਂ ਹਾੜੇ ਕੱਢ ਰਹੀ ਸਾਂ ਕਿ ਹੇ ਪਿਆਰੇ ਜੀ ਆਪਣੇ ਪਿਆਰੇ ਨੂੰ ਮਿਲਾਓ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।